ਇਸ਼ਨਾਨ ਗੁਰੂ ਸਾਹਿਬ ਨੇ ਆਪਣੀਆਂ ਸੰਗਤਾਂ ਨੂੰ ਬਖਸ਼ੇ ਹਨ। ਹੁਣ ਗੁਰੂ ਕੀ ਬਾਣੀ ਦੀ ਕਥਾ ਦਾ ਸਮਾਂ ਹੋਇਆ। ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਆਪ ਜੀ ਸੁਸ਼ੋਭਿਤ ਹੋ ਰਹੇ ਹੋ। ਟੀਵੀ ਦੇ ਮਾਧਿਅਮ ਰਾਹੀਂ ਘਰਾਂ ਵਿੱਚ ਬੈਠ ਕੇ ਜਾਂ ਹੋਰ ਸਾਧਨਾਂ ਦੁਆਰਾ ਗੁਰੂ ਕੀ ਬਾਣੀ ਦਾ ਲਾਹਾ ਆਪ ਜੀ ਲੈ ਰਹੇ ਹੋ। ਆਓ ਆਪਣੇ ਮਨ ਬਿਰਤੀਆਂ ਨੂੰ ਇਕਾਗਰ ਕਰਨ ਦਾ ਯਤਨ ਕਰੀਏ। ਹਜ਼ੂਰ ਦੇ ਚਰਨਾਂ ਦਾ ਆਸਰਾ ਲੈ ਕੇ ਜੋ ਅੰਮ੍ਰਿਤ ਵੇਲੇ ਮੇਰੇ ਹਜ਼ੂਰ ਨੇ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋਣ ਸਮੇਂ ਹੁਕਮਨਾਮੇ ਦੀ ਦਾਤ ਬਖਸ਼ੀ ਹੈ, ਸਰਗੁਰਾਂ ਦਾ ਅੰਮ੍ਰਿਤ ਸ਼ਬਦ ਵਿਚਾਰ ਕੇ ਪੜ੍ਹ ਕੇ ਸੁਣ ਕੇ ਸਭ ਸੇ ਉੱਪਰ ਗੁਰ ਸ਼ਬਦ ਵਿਚਾਰ ਹੋਰ ਕਥਨੀ ਬਦਲ ਨਾ ਸਗਲੀ ਛਾਰ ਸਾਚੀ ਬਾਣੀ ਮਿੱਠੀ ਅੰਮ੍ਰਿਤ ਤਾਰ ਜਿਨ ਪੀਤੀ ਤਿਸ ਮੋਖ ਦੁਆਰ ਐਸੀ ਬਾਣੀ ਦਾ ਆਨੰਦ ਆਪਾਂ ਮਾਣੀਏ। ਸਾਰੇ ਰਸਨਾਂ ਨਾਲ ਉਚਾਰਨ ਕਰੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੁਣੀ ਮਹੱਲਾ ਪਹਿਲਾ
ਉਧਾਰਿਆ ਗੁਰਦੇਵ ਮਨ ਮੂਡ ਜੋ मुग्ध होते सब लगे तेरी सेव। जेडे कलजुगी जीव हैं कलजुगी पापा वाली किरिया में लगे हुए हैं उन्होंने बंधन मुक्त करने वास्ते मेरे सतगुरु जी इस संसार में आए। पहले पातशाह हजूर धन गुरु नानक देव महाराज जी घर छेवें घर सुरताल में शब्द उचारते हैं। रागी सिंघां दे ज्ञात वास्ते एक कृपा की है कि इस राग में छेवें घर सुरताल में गाओ। अगे हजूर ने कृपा करके एक ओंकार सतगुर प्रसाद ये बीज मंत्र उचारिया। पावन शब्द ये पावन मंत्र श्री गुरु ग्रंथ साहिब महाराज जी के विच गुरमुख कहिंदे ने कि 523 बार आउंदा एक ओंकार सतगुर प्रसाद। एका लिखिया है गलत भाषा विचों है वो एक है। अज जिहड़ा जमाना है लोग सवाल जवाब बड़े करते हैं बड़े प्रश्न करते हैं। कुछ प्रश्न तो ऐसे होंगे आ जिहड़े गौर करन दे योग होंगे आ ते कुछ प्रश्न केवल प्रश्न ही होंगे जिन्हां दा कोई मतलब नहीं होंगे। प्रश्न तो जिन्ने मर्जी उठाए जा सकते हैं तो कई प्रेमी कहिंदे ने कि बाणी च सतगुरां ने लिखिया कि परमात्मा एक आ वाहिगुरु एक आ ते जे वाहिगुरु एक है तो फिर तो वाहिगुरु गिणती में आ गया। तुसीं कहिंदे रब जिहड़ा है वह अणगिणत आ गिणतियां विच नहीं आ सकता गिणती के शुरू में ही आ गया जी रब एक आ तो फिर लग गया पता तो गिणती तो रहत की गल फिर किवें अगे तुरेगी। इस एक अंक के जो अर्थ असं समझते हैं आम दुनियावी लोग इसके अर्थ वो नहीं हैं। ये किसी एक स्थूल चीज का नाम नहीं है। साड़ी यह संसारी निगाह स्थूल निगाह जिन्ना चिर तक असं किसी चीज़ में वेखांगे नहीं तो गिनती में लिया नहीं सकते। स्थूल चीज़ दिसेगी तो असं कहांगे जी एक हो गई हुण दो हो गई तीन हो गई। दिसण तो बिना असं एक किसी चीज़ में किवें मन लवेंगे। जो चीज़ दिसी उसनों आम दुनियावी मनुख जिहड़ा वह मनदा। परमात्मा जिहड़ा है वाहिगुरु जो है सच्चा पातशाह वह तो इस मनुख की यह जिहड़ी दुनियावी दृष्टि है जिहड़ी अज्ञानता वाली दृष्टि है उहदे विच आ नहीं सकता। तो रब नूं इह लोक असी प्रश्न करन वाले गिणती विच किवें लिया सकते हैं। रब गिणतियां तो परे आ परमात्मा गिणतियां विच नहीं आ सकता। इस गल नूं खोलण वास्ते सतगुरां दे होर बड़े शब्द ने जे असीं पढ़ीए बेशुमार शुमार नाम गिणती दा है ते बे लग गया बेशुमार गिणतियां तो परे गिणतियां विच नहीं आ सकता। एक दो विच असीं लिया ही नहीं सकते जिन्नी मर्जी गिणती गिण लईए। अथाह उहदी डुंघाई की है वह भी नाप नहीं सकते। उदा था नहीं पाया जा सकता अंत नहीं पाया जा सकता। फिर अगणित कह दिता कि नहीं गिणतियां विच उसने आना भावे शरीर करके जतन कर लो रसना नाल जतन बोल के कर लो भावे मन द्वारा कर लो। बेशुमार अथाह अगणित अतुल उतुलिया भी नहीं जा सकता। यह जिहड़ा एका है ये गुरु साहब ने साढ़े समझण वास्ते साढ़े समझाउण वास्ते कृपा की है साड़ी भाषा वरती है कि असी इसनों समझिए। असल में जिहड़ा रब्बी ज्ञान हुंदा बोलण विच पूरा कथन किया नहीं जा सकता। जिहड़ा रब्बी ज्ञान है रब दे प्यारे जिहड़े हन जदों मनुखता नूं ज्ञान दिंदे आ ते जिहड़े लोग जिहो जिहे लोग उहनां दे सामने हुंदे आ फिर उहो जिहियां ही गल्लां करदे उहो जिहे प्रमाण दृष्टांत दिंदे आ कि जिवें उहनां नूं समझ आ सके। रब दे प्यारे उह भाषा वरतदे आ क्योंकि मनुखता नूं समझाउणा जे बहुत बरीकी दीआं गल्लां ज्ञानवाना वालीआं गल्लां समझणीआं होण ते जिहड़े बचन मेरे पातशाह ने सिद्धा नाल कीते आ ना सिद्ध गोष्ठ बाणी जां जिहड़े बचन गुरु साहब ने पंडतां विद्वानां नाल कीते आ किते फिर उहनां ते जा करके मन दीआं अंदर दीआं रूह दीआं बरीकियां जिहड़ीआं हन कोई उह पढ़ लवे। सो उह सब किसे एक दीवान विच कथन नहीं कीतियां जा सकदियां। बड़े बड़े डूंघे ते बरीक और विशाल विषय है। अकाल पुरख सच्चा पातशाह परमात्मा उह सानूं समझाउण वास्ते जनाया है कि उह भाई एक आ कि थां थां ते रब ना लभदे फिरे हो हर एक दे विच रब ना निरूपण कर दिओ कि यह रब है। जिवें लोग अपने आप नूं नकली जिहड़े ने कहा लैंदे आ सन टोपी सन कपड़ी जुते सने खुदा कोई बन बैंदे आ। फिर इस एक दा विस्थार गुरु की बाणी विच बहुत कीता कि एक असीं किन्नू किया है बड़ा विस्थार कीता सारी बाणी सो एक दे द्वारा ही गर्दिश कर दी आ। इह एका है जिवें दसवें पातशाह महाराज साहब ने कृपा कीती हजूर ने समझाया कि नमो सूरज सूरजे परमात्मा जिहड़ा वह सूरज तो नहीं ना सिखी की दृष्टि च गुरु नानक साहब महाराज जी का परम पवित्र ज्ञान उहदे मुताबिक परमात्मा सूरज नहीं है। कुछ लोग सूरज नूं मत्थे टेकदे आ कि यह प्रकाश देने वाली चीज आ ते सूरज जिहड़ा यह साडा देवता यह प्रकाश दिंदा ते असीं कम कारज करदे आ वह नमस्कार करदे आ पर गुरमत के ज्ञान विच सूरज जिहड़ा है यह परमात्मा की बख्शिश है मनुखता नूं जीवां नूं यह बख्शिश की हुई कृपा की हुई है यह सहूलत दी हुई है। पर हजूर ने कह दिता कि वह अकाल पुरख जिहड़ा है वह सूरज के विच सूरज स्वरूप आ सूरज का सूरज पुणा वह रब आ। शब्दां दी कथनी दी बरीकी है थोड़ी जी सूरज विच सूरज पुणा वह रब आप आ चंद्रमा विच जिहड़ी चंद्रमा दी हैसियत आ चंद्रमा दा चंद्रपुणा आ चंद्रमा पुणा आ वह वाहिगुरू आप आ उहदी कृपा तो बिना उहदे आसरे तो बिना कुछ भी स्थिर नहीं है। तो यह जिहड़ा एका है इहदे विच जिहड़ी वननैस आ इहदे विच जिहड़ी इकाई आ एके विच इकाई रूप हो के परमात्मा आप आ। जे कोई यह सोचे ना कि रब तुसीं एक कह दिता तो कथन विच आ गया जिवें इकाई जिहड़ी है वह कथन विच नहीं लिआंदी जा सकदी। इकाई जिहड़ी है वह एक अखर भी नहीं हो सकदी वह नौ तक जिहड़ा मर्जी तुसीं अंक पा लो उहनूं असीं इकाई ही कथन करदे हां। गलत भाषा विच जो असीं अंकड़े लिखते हाँ तो जिहड़ा पहला अंक हुंदा वह जिहड़ा मर्जी हो इकाई बोलते हैं। परमात्मा जिहड़ा है वह इकाई स्वरूप आ जिहड़ा मर्जी अखर तुसीं पा लोगे जिन्हें मर्जी लिखते जाइए गांह तो गांह एक तो नौ तक ही अखर लिखांगे ना उन्हां सारिआं च वह जिहड़ा इकाई रूप परमात्मा आप आ। नौ अखरां तक जिहड़ी गिनती है मेन मुख जो दसवां अंक आता तो वह जो शुरुआत वाला एक आ ना वह ला के नाल सिफरा ला दिता जाता जी दस हो गए। जिहड़ी बेसिक संपूर्णता है गलत भाषा की वह दस तक समाप्त हो जाती है फिर अगे इन्हों तो एका एका लिख के ग्यारह बोलते एका दूआ लिख के बारह बोलते हैं दस तक संपूर्णता हो जाती है। पातशाह ने दस सरूप धारिया गुरु नानक साहब जी ने सब गिनतियां अपने वेच ही लै आंदियां हन सब कुछ गुरु नानक साहब के वेच ही है जिवें नौ अखरों तो बाद असी एका लिख के नाल सिफरा ला दिंदे आ उह जिहड़ा शुरुआत विच सानूं एका वेखण नूं मिलिया उह अखीर ते भी मिलिया बाणी विच हजूर दा पावन शब्द है बीज बीज देखियो बहु प्रकारा फल पाके ते एकंकारा धरती दे विच आपां बीज बीजदे आ बीज उगता किसी रुख का रूप धारण कर जाता वह बीज सानू दिसदा नहीं वह वेखिया से पर धरती विच बीज दिता रुख बन गया आकार वड्डा हो गया बड़ा सुंदर आकार वाला रुख ब्रिश बनया फलदायक ब्रिश बनया तो जिस वेले उहदा फल असीं पकड़िया फल तोड़िया जो फल का रस चखण लगे तो वह जिहड़ा बीज से वह सानू फल विचों ही मिलिया जिहड़ा बीज धरती विच बीजिया से उहो ही बीज फल विच आ बीज बीज देखियो बहु प्रकारा फल पाके ते एकंकारा इदां उह परमात्मा है उह सच्चा पातशाह है सतगुरु नानक देव सच्चे पातशाह महाराज साहब जी ने दस सरूप धारे हन सारा कुछ सारिया गिणतियां मिणतियां नूं अंदर समोण वाले हन गुरु साहब गिणतियां मिणतियां द्वारा गुरु का आदि अंत नहीं जाणिया जा सकदा एके विच उह इकाई सरूप आ उह वननेस है समाया होया है ओंकार है जिसका अर्थ है उह पैदा करन वाला पैदा करके पालना करदा ते फिर ये जिहड़े शरीर ने इनां दा अंत करन वाला भी उह आप आ अपने बनाए हुए निजमां मुताबक जिहड़ा पैदा करदा पालना करदा अंत नूं सारियां नूं समो लैंदा है अपने आप दे विच जब उद करख करा करतारा प्रजा धरत तब देह अपारा जब आकर्ख कर तो कहू तुम मैं मिलत देह कर सब हो वह एक ओंकार है सत त्रयकाल आबाद स्वरूप है वह तिना समय तीन समय फिर गिनती आ गई इन्हों च आ नहीं सकता तिना समय च नहीं आ सकता गुर चेतन स्वरूप है प्रसाद आनंद स्वरूप है पर सच्चे गुरु की कृपा नाल उसकी प्राप्ति होंगी सतगुरु चाहिदा सतगुरु समझाउण वाला होवे सतगुरां दी समझ मुताबक सिखिया मुताबक सिख चलण वाला होवे तो गुर चेले की समझ मुताबक इहो जिहा अपना जीवन बनाउण वाला होवे तो उस नूं प्राप्ति होंगी आ सतगुरां मुताबक जिहड़ा चलण वाला होवे मन कुंचर पीलक गुरु ज्ञान कुंडा जय खिंचै पै जाए नानक हस्ती कुंडे बाहरा फिर उजड़ पाए जिन्होंने अपने मन का महावत गुरु साहब नूं बनाया है गुरु साहब द्वारा जिहड़े प्रेरित हुंदे आ जो अमृत वेले का हुक्मनामा है श्री मुखवाक है उहदे मुताबक जिहड़े अपने आप नूं चलाउंदे आ कि मर्यादा विचों बाहर नहीं जाना मर्यादा का की अर्थ है मर्यादा नाम वट का हुंदा वट पाई हुई बन्ना बद्धा होया किनारे ते पानी जिहड़ा है वह बन्ने तो बाहर ना जावे खेत के अंदर रवे खेतों बाहर नहीं जाना कोई जट है जिमीदार है वह जमीन वाहुंदा है तो जिथे उहदा खेत आ वट के अंदर रहिंदा मर्यादा नाम वट का आ सिखी विच जिहड़ी मर्यादा है वह साडे वास्ते वट बधी हुई आ कि इहनूं क्रॉस नहीं करना इहदे कोई पार नहीं जाना इहदे अंदर रहना है तो गुरु साहब ने साडे वास्ते मर्यादा बनाईआं साडे जीवन विच बख्शीआं वह बड़ियां विशाल ने बहुत विचारन योग ने सो सतगुरां दी मर्यादा मुताबक जिहड़ा सिख चलदा मर्यादा विच रहिंदा फिर गुरु साहब दे उहदे ते प्रसाद कृपा हुंदी आ जिस ते गुरु साहब की कृपा हो जाती है उसनों वो जो सब थावां ते सारियां गिणतियां मिणतियां ਵਿੱਚ ਸਮਾਇਆ ਹੋਇਆ ਮੇਰਾ ਮਾਲਕ ਆ ਉਸ ਦੀ ਪ੍ਰਾਪਤੀ ਹੁੰਦੀ
ਹੈ।
ਉਥਾਨਕਾ ਵਿੱਚ ਲਿਖਿਆ ਹੋਇਆ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਸੱਜਣ ਠੱਗ ਨੂੰ ਮਿਲੇ। ਉਹਦਾ ਨਾਮ ਸੱਜਣ ਸੀ। ਮਹਾਰਾਜ ਸਾਹਿਬ ਜੀ ਨੇ ਜਾ ਕੇ ਉਹਨੂੰ ਠੱਗ ਕਿਹਾ। ਬੰਦੇ ਵਿੱਚ ਹਿੰਮਤ ਨਹੀਂ ਹੈ ਕਿ ਕਿਸੇ ਤਗੜੇ ਬੰਦੇ ਨੂੰ ਉਹ ਜਾ ਕੇ ਕਹਿ ਦੇ ਕਿ ਤੇਰੇ ਕੰਮ ਠੱਗਾਂ ਵਾਲੇ ਆ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਨ ਜੋ ਬਹੁਤ ਪਾਵਰਫੁੱਲ ਲੋਕ ਜਿਹੜੇ ਨੇ ਜਿਹਨਾਂ ਕੋਲ ਬੜੀ ਪਾਵਰ ਹੈ, ਬੜੀ ਸ਼ਕਤੀ ਆ, ਜਿਹਨਾਂ ਦਾ ਆਸਾ ਪਾਸਾ ਬੜਾ ਵਿਸ਼ਾਲ ਆ, ਬੜੀ ਦੁਨੀਆ ਜਿਹਨਾਂ ਦੇ ਨਾਲ ਚੱਲਦੀ ਆ। ਕਿਉਂਕਿ ਪ੍ਰਜਾ ਅੰਧੀ ਗਿਆਨ ਬਿਨ ਕੂੜ ਕੁਸ਼ਟ ਮੁਖੋਂ ਅਲਾਈ। ਅਸੀਂ ਪ੍ਰਜਾ ਦੇਖਦੇ ਹਾਂ ਕਿ ਪ੍ਰਜਾ ਕਿਹਦੇ ਮਗਰ ਜ਼ਿਆਦਾ, ਲੋਕ ਉੱਧਰ ਨੂੰ ਹੋ ਤੁਰਦੇ ਆ, ਪਰ ਪ੍ਰਜਾ ਸਾਰੀ ਸਿਆਣੀ ਨਹੀਂ ਹੁੰਦੀ। ਪ੍ਰਜਾ ਵੇਖ ਕੇ ਕਦੀ ਉੱਧਰ ਨਹੀਂ ਝੁਕਣਾ ਚਾਹੀਦਾ। ਭਾਈ ਗੁਰਦਾਸ ਜੀ ਨੇ ਲਿਖਿਆ ਕਿ ਪ੍ਰਜਾ ਅੰਨੀ ਆ, ਝੂਠ ਬੋਲਦੇ ਨੇ ਲੋਕ, ਝੂਠ ਦੇ ਪਿੱਛੇ ਚੱਲਦੇ ਆ, ਝੂਠ ਦੀ ਪੂਜਾ ਕਰਦੇ ਆ। ਫਿਰ ਆਮ ਬੰਦਾ ਜਿਹੜਾ ਕੋਈ ਸੱਚ ਬਾਰੇ ਸੋਚਣ ਵਾਲਾ ਵੀ ਹੁੰਦਾ ਉਹ ਘਬਰਾ ਜਾਂਦਾ, ਡਰ ਜਾਂਦਾ ਕਿ ਇੰਨੀ ਦੁਨੀਆ ਨਾਲ ਇਹ ਪੰਗਾ ਸਹੇੜਨਾ ਬੜਾ ਮੁਸ਼ਕਿਲ ਹੈ, ਬਹੁਤ ਸਾਰੇ ਦੱਬ ਜਾਂਦੇ ਹਨ। ਪਰ ਇਹ ਤਾਂ ਬੁਕਿਆ ਸਿੰਘ ਉਜਾੜ ਵਿੱਚ ਹੈ, ਸ਼ੇਰ ਦੀ ਨਿਆਈ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਮਹਾਰਾਜ ਕਹਿੰਦੇ ਨੇ ਕਿ ਸੱਜਣਾ, ਸੱਜਣਾ ਵਾਲੇ ਤੇਰੇ ਕੰਮ ਨਹੀਂ, ਸੱਜਣ ਸ਼ਬਦ ਤੂੰ ਬਦਨਾਮ ਕੀਤਾ ਹੈ। ਜਿਵੇਂ ਕਈ ਲੋਕ ਸਾਡੇ ਵੀ ਸੱਜਣ ਬਣ ਜਾਂਦੇ ਹਨ, ਤੇ ਜੋ ਸੱਜਣ ਬਣ ਕੇ, ਮਿੱਤਰ ਬਣ ਕੇ, ਦੋਸਤ ਬਣ ਕੇ ਫਿਰ ਦਗਾ ਕਰਦੇ ਆ, ਉਹ ਸੱਜਣ ਸ਼ਬਦ ਨੂੰ ਬਦਨਾਮ ਕਰਦੇ ਆ। ਆਪਣੇ ਆਪ ਨੂੰ ਸੱਜਣ ਕਹਾਉਣ ਵਾਲੇ ਐਸੇ ਐਸੇ ਕੰਮ ਲੋਕ ਇੱਕ ਦੂਜੇ ਨਾਲ ਕਰ ਦਿੰਦੇ ਆ ਜਿਹੜੇ ਕੋਈ ਦੁਸ਼ਮਣ ਵੀ ਸ਼ਾਇਦ ਨਾ ਕਰੇ। ਉਹ ਮਨੁੱਖ ਸੱਜਣ ਸ਼ਬਦ ਨੂੰ ਬਦਨਾਮ ਕਰਦੇ ਆ, ਉਹਨਾਂ ਕਰਕੇ ਸੱਜਣ ਸ਼ਬਦ ਦੀ ਨਿੰਦਿਆ ਹੁੰਦੀ ਆ। ਮਹਾਰਾਜ ਸਾਹਿਬ ਕਹਿੰਦੇ ਆਪਣਾ ਨਾਮ ਸੱਜਣ ਲਿਖਾਇਆ, ਪਰ ਸੱਜਣ ਤੋਂ ਕਿਸੇ ਦਾ ਹੈ ਨਹੀਂ ਆ। ਅਸੀਂ ਆਮ ਬੋਲੀ ਵਿੱਚ ਬੋਲਦੇ ਹਾਂ ਨਾ ਕਿ ਫਲਾਣਾ ਬੰਦਾ ਕਿਸੇ ਦਾ ਮਿੱਤ ਨਹੀਂ, ਮਿੱਤ ਦਾ ਅਰਥ ਹੈ ਮਿੱਤਰ, ਉਹ ਨਹੀਂ ਕਿਸੇ ਦਾ ਮਿੱਤਰ, ਕਿਸੇ ਦਾ ਦੋਸਤ, ਉਹਦੇ ਤੋਂ ਬਚ ਕੇ ਰਹੋ। ਸੱਜਣ ਜਿਹੜਾ ਹੁੰਦਾ ਉਹ ਤੇ ਆਪਣੇ ਸੱਜਣ ਦੀ ਖਾਤਰ ਜਾਨ ਵਾਰ ਦਿੰਦਾ, ਉਹ ਕਿਸੇ ਦੇ ਪਰਿਵਾਰ ਨੂੰ ਆਪਣਾ ਪਰਿਵਾਰ ਸਮਝਦਾ ਹੈ, ਸੱਜਣ ਭਰਾਵਾਂ ਤੋਂ ਵੀ ਉੱਪਰ ਹੁੰਦਾ ਹੈ। ਪਰ ਦੁਨੀਆ ਨੇ ਇਹ ਸ਼ਬਦ ਜਿਹੜਾ ਸੱਜਣ ਹੈ, ਮਿੱਤਰ ਹੈ, ਦੋਸਤ ਹੈ, ਇਹ ਬਦਨਾਮ ਕੀਤਾ ਹੈ। ਰੱਬ ਦੇ ਪਿਆਰਿਆਂ ਨੇ ਸੱਜਣ ਬਣਾਇਆ ਇੱਕੇ ਨੂੰ। ਜਿਹੜੇ ਦੁਨਿਆਵੀ ਸੱਜਣ ਆ, ਜੇ ਤੇ ਤੁਹਾਡੇ ਕੋਲ ਚਾਰ ਪੈਸੇ ਹੈ ਨੇ ਤੇ ਤੁਹਾਡੇ ਅੱਗੇ ਪਿੱਛੇ ਵਾਧੂ ਜਿੰਨੇ ਮਰਜ਼ੀ ਬਣਾ ਲਓ, ਜੇ ਵੀ ਪੈਸਾ ਕੋਲ ਹੈ ਤੇ ਬੜੇ ਸੱਜਣ ਤੁਹਾਡੇ, ਜੇ ਮਾਇਆ ਕੋਲ ਨਹੀਂ ਤੇ ਫਿਰ ਆਪਣੇ ਵੀ ਬਗਾਨੇ। ਦੁਨੀਆ ਦਾ ਇਹ ਰਿਵਾਜ਼ ਆ, ਦੁਨੀਆ ਦੀ ਇਹ ਰੋਹ ਰੀਤ ਆ। ਗੁਰੂ ਕੀ ਬਾਣੀ ਵਿੱਚ ਪਾਵਨ ਬਚਨ ਆਏ ਹਨ ਕਿ ਜਿਚਰ ਪਹਿਨਣ ਖਾਵਨੇ ਤਿਚਰ ਰੱਖਣ ਗੰਢ। ਜਿੰਨਾ ਚਿਰ ਤੱਕ ਖਾਣ ਪੀਣ ਨੂੰ ਦਿਓ, ਇਹਨਾਂ ਨੂੰ ਪਾਰਟੀਆਂ ਕਰੋ, ਆਇਆਂ ਨੂੰ ਵੀ ਕੁਝ ਦਿਓ, ਗਿਆਨ ਨੂੰ ਵੀ ਕੁਝ ਦਿਓ, ਇਹ ਗਿਫਟਾ ਗਿਫਟੀ ਕਰਦੇ ਰਹੋ ਤੇ ਤੁਹਾਡੇ ਸੱਜਣ ਆ। ਜਿੱਦਣ ਗਿਫਟ ਨਾ ਦਿੱਤਾ ਫਿਰ ਇਹ ਸੱਜਣ ਕੋਈ ਨਹੀਂ, ਇਹ ਸੱਜਣਤਾ ਹੀ ਨਹੀਂ ਹੁੰਦੀ। ਸੱਜਣ ਉਹ ਹੈ ਜਿਹੜਾ ਦੁੱਖ ਵੇਲੇ ਵੀ ਬਾਂਹ ਫੜੇ, ਤੁਹਾਡੇ ਕੋਲ ਕੁਝ ਨਾ ਹੋਵੇ ਤੇ ਆਖੇ ਕਿ ਮੈਂ ਜਿੰਨੇ ਜੋਗਾ ਤੁਹਾਡੇ ਨਾਲ ਹਾਂ, ਤੇਰੇ ਪਾਸ ਆ, ਦੱਸ ਮੈਂ ਤੇਰੇ ਵਾਸਤੇ ਕੀ ਕਰਾਂ, ਉਹ ਸੱਜਣ ਆ। ਪਰ ਫਿਰ ਵੀ ਜੇ ਕੋਈ ਏਦਾਂ ਦਾ ਮਿਲ ਵੀ ਜਾਵੇ ਨਾ ਜ਼ਿੰਦਗੀ 'ਚ, ਵੈਸੇ ਬਹੁਤ ਕਮੀ ਆ, ਮਹਾਰਾਜ ਦੇ ਪਿਆਰੇ ਹੋਣਗੇ ਬਾਂਹ ਫੜਨ ਵਾਲੇ, ਨਹੀਂ ਤਾਂ ਨਹੀਂ ਲੱਭਦੇ ਦੁਨੀਆ 'ਚ, ਤੇ ਜੇ ਕੋਈ ਏਦਾਂ ਦਾ ਮਿਲ ਵੀ ਜਾਵੇ ਦੁਨਿਆਵੀ ਸੱਜਣ, ਪਰ ਉਹ ਹਰ ਸਮੇਂ ਸਾਡੇ ਨਾਲ ਰਹਿ ਨਹੀਂ ਸਕਦਾ। ਕਈ ਵਾਰ ਸਾਨੂੰ ਤਕਲੀਫ ਦਾ ਕੋਈ ਸਮਾਂ ਹੁੰਦਾ, ਦੁੱਖ ਵਾਲਾ ਸਮਾਂ ਹੁੰਦਾ, ਅਸੀਂ ਦੇਸ਼ ਵਿੱਚ ਹੁੰਦੇ ਹਾਂ, ਕਿਸੇ ਦੂਜੇ ਇਲਾਕੇ ਵਿੱਚ ਹੁੰਦੇ ਹਾਂ, ਵਿਦੇਸ਼ ਵਿੱਚ ਚਲੇ ਜਾਂਦੇ ਹਾਂ, ਕੋਈ ਚੰਗਾ ਮਾੜਾ ਟਾਈਮ ਸਾਡੀ ਜ਼ਿੰਦਗੀ 'ਚ ਆ ਗਿਆ ਤੇ ਉਹ ਜਿਹਨੂੰ ਸੱਜਣ ਅਸੀਂ ਬਣਾਇਆ ਉਹ ਸਾਡੇ ਵਾਸਤੇ ਕੁਝ ਕਰਨਾ ਵੀ ਚਾਹੁੰਦਾ ਪਰ ਕਰ ਨਹੀਂ ਸਕਦਾ, ਇੰਨਾ ਹੈਲਪਲੈਸ ਹੁੰਦਾ। ਪਰ ਇੱਕ ਹੈ ਖਾਲਸਾ ਜੀ ਪਰਮਾਤਮਾ ਸੱਜਣ, ਵਾਹਿਗੁਰੂ ਸੱਜਣ। ਜਿਹਨੂੰ ਅਸੀਂ ਰੋਜ਼ ਹੀ ਕਹਿੰਦੇ ਹਾਂ ਸੱਜਣ ਸੱਜਾ ਪਾਤਸ਼ਾਹ ਹੋ, ਸਿਰ ਸ਼ਾਹਾਂ ਦਾ ਸ਼ਾਹ ਹੋ, ਜਿਸ ਪਾਸ ਬੈਠੇ ਹਾਂ ਸੋਹੀ ਹੈ ਸਭਨਾ ਦਾ ਵੇਸਾ ਹੋ। ਉਹ ਰੱਬ ਸੱਜਣ, ਗੁਰਮੁਖਾਂ ਨੇ ਰੱਬ ਨੂੰ ਸੱਜਣ ਬਣਾ ਲਿਆ, ਕਹਿੰਦੇ ਜਿੱਥੇ ਵੀ ਜਾਈਏ ਉਹ ਸਾਡੇ ਨਾਲ ਆ। ਰੱਬ ਸੱਜਣ ਐਸਾ ਹੈ, ਕਿਤੇ ਵੀ ਅਸੀਂ ਹੋਈਏ, ਧਰਤੀ ਤੇ ਹੋਈਏ, ਆਕਾਸ਼ ਵਿੱਚ ਹੋਈਏ, ਸ਼ਿਪ ਦੁਆਰਾ ਸਫ਼ਰ ਕਰੀਏ, ਪਾਣੀ ਵਿੱਚ ਹੋਈਏ, ਜਲ ਥਲ ਮਹੀਅਲ ਪੂਰਨੋ ਅਪਰੰਪਰ ਸੋਈ, ਜਿੱਥੇ ਵੀ ਅਸੀਂ ਜਾਂਦੇ ਹਾਂ ਉਹ ਸਾਡੇ ਨਾਲ ਆ। ਨਾਲ ਹੋ ਕੇ ਸਹਾਇਤਾ ਕਰਦਾ, ਪਾਸ ਹੋ ਕੇ ਸਹਾਇਤਾ ਕਰਦਾ, ਉਸ ਵਾਹਿਗੁਰੂ ਜੀ ਨੂੰ ਗੁਰਮੁਖਾਂ ਨੇ ਆਪਣਾ ਸੱਜਣ ਬਣਾਇਆ ਹੈ। ਵਾਹਿਗੁਰੂ ਜੀ ਜੈਸਾ ਕੋਈ ਸੱਜਣ ਮਿੱਤਰ ਦੋਸਤ ਦੁਨੀਆਂ ਵਿੱਚ ਨਹੀਂ ਹੈ। ਸਾਡੇ ਗੁਰੂ ਸਾਹਿਬ ਜੀ ਸਾਡੇ ਸੱਜਣ ਹਨ, ਮਿੱਤਰਤਾ ਨਿਭਾਉਣ ਵਾਲੇ ਹਨ। ਗੁਰੂ ਸਾਹਿਬ ਨੇ ਮਿੱਤਰਤਾ ਨਿਭਾਈ ਨਾ ਭਾਈ ਜੋਗਾ ਸਿੰਘ ਜੀ ਨਾਲ। ਮਹਾਰਾਜ ਸਾਹਿਬ ਨੇ ਦਸਵੇਂ ਪਾਤਸ਼ਾਹ ਨੇ ਪੁੱਛਿਆ ਕਿ ਬਾਲਕ ਬੜਾ ਨਿਮਰਤਾ ਨਾਲ ਪ੍ਰੇਮ ਨਾਲ ਸੇਵਾ ਕਰਦਾ। ਮਹਾਰਾਜ ਕਹਿੰਦੇ ਸਿੰਘਾ ਨਾਮ ਕੀ ਆ? ਕਹਿੰਦਾ ਜੋਗਾ ਸਿੰਘ, ਜੋਗਾ ਸਿੰਘ ਨਾਮ ਆ। ਤੇ ਬਿਲਾਸ ਨਾਲ ਕਲਗੀਧਰ ਜੀ ਨੇ ਕਿਹਾ ਕਿਹਦੇ ਜੋਗਾ? ਜੋਗੇ ਦਾ ਅਰਥ ਜੇ ਸਮਝਾਂਗੇ ਕਿ ਕਿਹਦੇ ਜੋਗਾ, ਤੇ ਕਹਿੰਦਾ ਜੀ ਮੈਂ ਤੁਹਾਡੇ ਜੋਗਾ। ਹਜ਼ੂਰ ਕਲਗੀਧਰ ਜੀ ਕਹਿਣ ਲੱਗੇ ਪੱਕੀ ਗੱਲ ਆ ਮੇਰੇ ਜੋਗਾ? ਹਾਂ ਮਹਾਰਾਜ ਤੁਹਾਡੇ ਜੋਗਾ। ਹਜ਼ੂਰ ਕਹਿੰਦੇ ਜੇ ਤੂੰ ਆਪਣੇ ਵਚਨ ਤੇ ਪੱਕਾ ਰਿਹਾ, ਜੇ ਤੂੰ ਮੇਰੇ ਜੋਗਾ ਤੇ ਫਿਰ ਮੈਂ ਤੇਰੇ ਜੋਗਾ। ਇਹ ਗੁਰੂ ਸਾਹਿਬ ਦੀ ਸਿੱਖ ਨਾਲ ਸਾਂਝ ਆ। ਹੋ ਪੂਰ ਤੇਰਾ ਤੂੰ ਬਾਪ ਮੇਰਾ, ਏਕਾ ਠਾਹਰ ਦੋਹਾਂ ਬਸੇਰਾ। ਸਾਰੇ ਰਿਸ਼ਤੇ ਗੁਰੂ ਸਾਹਿਬ ਵਿੱਚ ਹਨ। ਗੁਸਾਈ ਮਹਿੰਦਾ ਇੱਠੜਾ, ਅਮ ਅੱਬੇ ਥਾਵੋ ਮਿੱਠੜਾ, ਭੈਣ ਭਾਈ ਸਭ ਸੱਜਣਾ, ਤੁਦ ਜਿਹਾ ਨਹੀਂ ਕੋਈ ਜੀਓ। ਸਾਰੇ ਰਿਸ਼ਤੇ ਗੁਰੂ ਸਾਹਿਬ ਵਿੱਚ, ਸਾਡੇ ਸਾਰੇ ਨਾਤੇ ਗੁਰੂ ਸਾਹਿਬ ਜੀ ਨਾਲ। ਤੇ ਗੁਰੂ ਸਾਹਿਬ ਨੇ ਕਹਿ ਦਿੱਤਾ ਚੰਗਾ ਭਾਈ, ਜੇ ਤੂੰ ਮੇਰੇ ਜੋਗਾ ਫਿਰ ਅਸੀਂ ਤੇਰੇ ਜੋਗੇ ਹੋਏ। ਲੰਮੀ ਸਾਖੀ ਆਪ ਜੀ ਜਾਣਦੇ ਹੋ, ਕਈ ਵਾਰ ਆਪ ਜੀ ਨੇ ਸੁਣੀ ਹੋਵੇਗੀ। ਸੋ ਮਹਾਰਾਜ ਸਾਹਿਬ ਨੇ ਫਿਰ ਸਹਾਇਤਾ ਕੀਤੀ ਜਿੱਥੇ ਕੋਈ ਸਹਾਇਤਾ ਨਹੀਂ ਕਰ ਸਕਦਾ। ਦੁਨਿਆਵੀ ਸੱਜਣ ਸਾਨੂੰ ਬਚਾ ਨਹੀਂ ਸਕਦਾ। ਜਿਹੜੇ ਬੁਰੇ ਕੰਮ ਅਸੀਂ ਕਰਦੇ ਹਾਂ ਤਾਂ ਲੁਕਾ ਕੇ ਕਰਦੇ ਹਨ, ਛੁਪਾ ਕੇ ਚੋਰੀ ਕਰਦੇ ਹਾਂ। ਦੁਨਿਆਵੀ ਸੱਜਣ ਉਹਨਾਂ ਕੰਮਾਂ ਤੋਂ ਕਿੱਦਾਂ ਬਚਾਓ? ਪਰ ਇਹ ਹਿਰਦਿਆਂ ਦੀ ਜਾਣਨ ਵਾਲਾ ਪਾਤਸ਼ਾਹ ਹੈ, ਇਹਦੇ ਨੇੜੇ ਆ। ਕਉ ਰਵਿਦਾਸ ਹੱਥ ਪੈ ਨੇੜੇ, ਸਹਿਜੇ ਹੋਈ ਸੋਈ। ਇਹਦੇ ਹੱਥਾਂ ਪੈਰਾਂ ਨਾਲੋਂ ਵੀ ਨੇੜੇ ਆ, ਕੋਲ ਆ, ਬਿਲਕੁਲ ਪਾਸ। ਰੱਬ ਨਾਲੋਂ ਬਹੁਤ ਹੀ ਨੇੜੇ ਵਸਤੂ ਕੋਈ ਹੋਰ ਹੋ ਨਹੀਂ ਸਕਦੀ। ਭਗਤ ਰਵਿਦਾਸ ਜੀ ਨੇ ਮੋਹਰ ਲਾਈ ਆ ਕਿ ਸਾਡੇ ਹੱਥ ਸਾਡੀ ਸਹਾਇਤਾ ਕਰਦੇ ਆ, ਬਹੁਤ ਛੇਤੀ ਨਾਲ ਸਾਡੇ ਸਰੀਰ ਦੀ ਰੱਖਿਆ ਕਰਦੇ। ਅਸੀਂ ਹੱਥ ਅੱਗੇ ਕਰ ਦਿੰਦੇ ਹਾਂ, ਹੱਥਾਂ ਨਾਲ ਅਸੀਂ ਹੱਥਾਂ ਦੀ ਵਰਤੋਂ ਕਰਕੇ ਇਹਨਾਂ ਨੂੰ ਐਕਟ ਵਿੱਚ ਲਿਆ ਕੇ, ਐਕਟਿੰਗ ਕਰਕੇ ਇਹਨਾਂ ਦੀ ਵਰਤੋਂ ਕਰਕੇ ਅਸੀਂ ਆਪਣੇ ਸਰੀਰ ਦਾ ਬਚਾਅ ਕਰਦੇ ਹਾਂ। ਕੀਤਾ ਹੋਇਆ ਵਾਰ ਹੱਥਾਂ ਨਾਲ ਰੋਕਦੇ ਆ। ਭਗਤ ਜੀ ਕਹਿੰਦੇ ਰੱਬ ਇਹਨਾਂ ਹੱਥਾਂ ਨਾਲੋਂ ਵੀ ਨੇੜੇ ਆ, ਪੈਰਾਂ ਨਾਲੋਂ ਵੀ ਨੇੜੇ ਆ, ਬਹੁਤਾ ਨੇੜੇ ਆ, ਜਿੰਨਾ ਨੇੜੇ ਕਹਿ ਲਓ ਓਨਾ ਹੀ ਰੱਬ ਨੇੜੇ ਆ। ਤੇ ਮਹਾਰਾਜ ਸਾਹਿਬ ਨੇ ਵੇਸਵਾ ਦੇ ਦਰ ਤੇ ਚਲਾ ਗਿਆ। ਉਹ ਨਾਚ ਕਰਦੀ ਸੀ ਨਾ, ਨੱਚਦੀ ਸੀ। ਸਾਖੀ ਲੰਮੀ ਹੋ ਜਾਣੀ ਆ, ਜਿਹਨਾਂ ਗੱਲਾਂ ਤੋਂ ਅੱਜ ਬਚਾਇਆ ਮਹਾਰਾਜ ਨੇ ਕਿਰਪਾ ਕਰਕੇ, ਭਾਈ ਜੋਗਿਆ ਸਿੰਘ ਨੂੰ ਬਚਾਇਆ ਸੀ, ਅੱਜ ਦੇ ਅਸੀਂ ਚੱਲ ਚੱਲ ਜਾਂਦੇ ਹਾਂ। ਨੰਬਰਦਾਰ ਤਾਂ ਫਿਰ ਵੀ ਆਪਣੇ ਆਪ ਨੂੰ ਵੱਡੇ ਹੀ ਕਹਾਈਦਾ ਹੈ, ਕਿਹੜਾ ਹੈ ਜਿਹੜਾ ਬਚਿਆ ਮਹਾਰਾਜ ਦੇ ਪਿਆਰਿਆਂ ਤੋਂ ਬਿਨਾਂ। ਨਾਚ ਗਾਣਿਆਂ ਦੇ ਸ਼ੌਕੀਨ ਆ ਨਾ, ਕੋਈ ਧਾਰਮਿਕ ਪ੍ਰੋਗਰਾਮ ਕਰਨਾ ਹੋਵੇ, ਕੋਈ ਕੀਰਤਨ ਦਰਬਾਰ, ਕੋਈ ਕਥਾ ਦਰਬਾਰ, ਕੋਈ ਹਰ ਕੈ ਅਰਥ ਖਰਚ ਨਾ ਸਕਿਆ। ਬਿਕ ਸੰਚਿਆ ਲਾਏ ਜਕੀੜਾ, ਚੰਗੇ ਕਾਰਜਾਂ ਵਾਸਤੇ ਅਸੀਂ ਮਾਇਆ ਨਹੀਂ ਦੇ ਸਕਦੇ। ਬੁਰੇ ਕੰਮ ਕਰਨੇ ਹੋਣ, ਬੁਰੇ ਕੰਮ ਕੋ ਊਠ ਲਿਆ, ਨਾਮ ਕੀ ਬੇਲਾ ਪੈ ਪੈ ਸੋ ਆ। ਬੁਰੇ ਕੰਮ ਕਰਨ ਵਾਸਤੇ ਅਸੀਂ ਤਿਆਰ ਹੋ ਜਾਂਦੇ ਹਾਂ। ਰੂਪ ਬਦਲ ਗਏ ਨੇ, ਉਹਨਾਂ ਦੇ ਨਾਮ ਬਦਲ ਗਏ ਨੇ। ਉਦੋਂ ਲੋਕ ਕਹਿ ਦਿੰਦੇ ਸੀ ਵੇਸਵਾ ਆ, ਨਾਚ ਕਰਦੀ ਆ, ਲੋਕ ਉਹਦਾ ਨਾਚ ਵੇਖਣ ਵਾਸਤੇ ਜਾਂਦੇ ਆ। ਖਿਮਾ ਕਰਿਓ ਜੇ ਕਿਸੇ ਨੂੰ ਇਹ ਗੱਲ, ਇਹ ਬਚਨ ਨਾ ਰਾਸ ਆਉਣ। ਅੱਜ ਅਸੀਂ ਐਕਟਰਸ ਕਹਿ ਦਿੰਦੇ ਹਾਂ, ਕੰਮ ਤਾਂ ਉਹ ਹੀ ਕਰਦੇ, ਨੱਚਣਾ ਗਾਉਣਾ ਭੁੜਕਣਾ, ਉਹ ਸਾਨੂੰ ਚੰਗਾ ਲੱਗਦਾ। ਦੁਨੀਆ ਉਹਨਾਂ ਦੇ ਮਗਰ ਲੱਗਦੀ ਆ ਤੇ ਲੱਗੀ ਆ। ਜਿੰਨਾ ਚਿਰ ਤੱਕ ਕਿਰਪਾ ਨਾ ਹੋਈ ਅਸੀਂ ਜੁੜਨਾ ਇੱਧਰ ਕਿੱਥੋਂ ਆ? ਗੁਰੂ ਸਾਹਿਬ ਕਿਰਪਾ ਕਰਨ, ਸਾਨੂੰ ਰਸ ਬਾਣੀ 'ਚੋਂ ਆਵੇ, ਸਾਨੂੰ ਕੀਰਤਨ ਵਿੱਚੋਂ ਰਸ ਆਵੇ, ਆਪਣੇ ਵੱਡੇ ਵਡੇਰਿਆਂ ਦੀਆਂ ਕਥਾਵਾਂ ਕਥਾ ਵਾਰਤਾ ਢਾਡੀਆਂ ਤੋਂ ਕਵੀਸ਼ਰਾਂ ਤੋਂ ਅਸੀਂ ਸੁਣ ਕੇ ਇਹ ਰਸ ਲਈਏ, ਅਸੀਂ ਦੁਨਿਆਵੀ ਰਸਾਂ ਕਸਾਂ 'ਚ ਪੈ ਗਏ। ਮਹਾਰਾਜ ਨੇ ਭਾਈ ਜੋਗਾ ਸਿੰਘ ਨੂੰ ਬਚਾਇਆ ਸੀ, ਮਹਾਰਾਜ ਸਾਹਿਬ ਆਪਣਾ ਭੇਸ ਬਦਲ ਕੇ ਚਲੇ ਗਏ। ਕਹਿਣ ਲੱਗੇ ਉਹ ਤੇਰਾ ਲਿਬਾਸ ਸਿੱਖਾਂ ਵਾਲਾ ਲੱਗਦਾ, ਉਹ ਤੂੰ ਕਛਹਿਰਾ ਪਾਇਆ ਲੱਗਦਾ, ਤੇਰਾ ਇੱਥੇ ਕੀ ਕੰਮ ਆ। ਜਦੋਂ ਕੋਈ ਬੰਦਾ ਇਹੋ ਜਿਹੀ ਗੱਲ ਕਰ ਦੇਵੇ ਨਾ, ਕੋਈ ਮਾੜੀ ਜਗ੍ਹਾ ਤੇ ਖਲੋਤਾ ਹੋਵੇ ਤੇ ਹੋਵੇ ਸਿੱਖ, ਤੇ ਅੱਗੋਂ ਇਹੋ ਜਿਹੀ ਆਵਾਜ਼ ਕੰਨਾਂ 'ਚ ਪੈ ਜਾਏ ਕਿ ਤੂੰ ਤੇ ਕਛਹਿਰਾ ਪਾਇਆ ਲੱਗਦਾ, ਕਿਰਪਾਨ ਥੱਲੇ ਉਹਦੀ ਪਾਈ ਲੱਗਦੀ ਆ, ਤੇਰਾ ਕੀ ਕੰਮ ਆ ਭਾਈ। ਜਾਂ ਕੋਈ ਓਦਾਂ ਕਹਿ ਦੇ ਕਿ ਤੂੰ ਸਿੱਖਾਂ ਦਾ ਲੜਕਾ ਲੱਗਦਾ, ਠੀਕ ਆ ਤੇਰੇ ਪਾਸ ਲਿਬਾਸ ਸਿੱਖੀ ਵਾਲਾ ਨਹੀਂ, ਪਰ ਸਿੱਖਾਂ ਦਾ ਮੁੰਡਾ ਲੱਗਦਾ, ਤੂੰ ਇੱਥੇ ਕੀ ਕਰਦਾ ਫਿਰਦਾ। ਪਰ ਅੰਦਰ ਨੂੰ ਇੱਕ ਵਾਰ ਝੰਝੋੜ ਜਿਹੜੀ ਆ ਉਹ ਆਉਂਦੀ ਆ। ਤੇ ਭਾਈ ਜੋਗਾ ਸਿੰਘ ਨੂੰ ਕਿਹਾ ਕਿ ਤੂੰ ਇੱਥੇ ਕੀ ਕਰਦਾ, ਉਸੇ ਵੇਲੇ ਐਨ ਸਰੀਰ ਵਿੱਚ ਝੁਰਮਾਟ ਛਿੜੀ, ਉੱਥੋਂ ਤੁਰਿਆ। ਕਲਗੀਧਰ ਜੀ ਨੇ ਰੱਖਿਆ ਕੀਤੀ, ਆਨੰਦਪੁਰ ਸਾਹਿਬ ਆਇਆ ਤੇ ਸਾਰੀ ਵਾਰਤਾ ਕਲਗੀਧਰ ਜੀ ਨੇ ਫਿਰ ਕਹਿ ਕੇ ਸੁਣਾ ਦਿੱਤੀ। ਮਹਾਰਾਜ ਕਹਿਣ ਲੱਗੇ, ਜੋਗਾ ਸਿਆਂ ਜੇ ਸਾਡੀ ਅਜਮਾਇਸ਼ ਕਰਨੀ ਸੀ ਕਿਤੇ ਜੰਗ ਵਿੱਚ ਕਰ ਲੈਂਦਾ, ਸਾਨੂੰ ਉੱਥੇ ਵੰਗਾਰਦਾ। ਜੋਗਾ ਸਿਆਂ ਤੇਰੀ ਖਾਤਰ ਉੱਥੇ ਲੱਗ ਹੋਏ ਅਸੀਂ, ਜੋਗਾ ਸਿਆਂ ਸਾਨੂੰ ਵੇਸਵਾ ਦੇ ਦਰ ਤੇ ਪਹਿਰੇਦਾਰ ਬਣਾਇਆ, ਤੈਨੂੰ ਸੰਗ ਨਹੀਂ ਆਈ, ਧਰਤੀ ਵੇਲ ਨਹੀਂ ਅਸੀਂ ਦਿੰਦੇ। ਮਹਾਰਾਜ ਮੇਰੇ ਨਾਲੋਂ ਬੁਰਾ ਕੌਣ ਹੋ ਸਕਦਾ, ਮੇਰਾ ਪਾਤਸ਼ਾਹ ਕਿਸੇ ਨਾਜ਼ੀ ਦੇ ਦਰ ਤੇ ਚਲਿਆ ਜਾਏ ਸਿੱਖ ਦੀ ਰੱਖਿਆ ਕਰਨ ਵਾਸਤੇ। ਮਹਾਰਾਜ ਕਹਿੰਦੇ, ਤੇਰੇ ਨਾਲ ਵਾਅਦਾ ਕੀਤਾ ਸੀ ਮੈਂ ਕਿ ਜੇ ਤੂੰ ਸਾਡੇ ਜੋਗਾ ਤੇ ਅਸੀਂ ਤੇਰੇ ਜੋਗੇ, ਜੇ ਗੁਰੂ ਸਾਹਿਬ ਅੱਗੇ ਅਰਦਾਸ ਕਰ ਦਈਏ ਨਾ ਕਿ ਮਹਾਰਾਜ ਮੈਂ ਤੇਰਾ ਜੇ ਕਿਰਪਾ ਕਰਿਓ, ਤੇ ਮਹਾਰਾਜ ਫਿਰ ਬਚਾ ਲੈਂਦੇ ਆ, ਆਪਣਿਆਂ ਦੀ ਰੱਖਿਆ ਕਰਦੇ ਆ। ਸੱਚੇ ਪਾਤਸ਼ਾਹ ਬੜੇ ਦਿਆਲੂ ਕਿਰਪਾਲੂ ਆ। ਮਹਾਰਾਜ ਇਹ ਨਹੀਂ ਕਿ ਸਿੱਖ ਡੁੱਬਣ ਲੱਗਾ ਤੈਨੂੰ ਡੁੱਬ ਲੈਣ ਦਿਓ, ਮਹਾਰਾਜ ਬਚਾਉਂਦੇ ਆ, ਹਜ਼ੂਰ ਕਿਰਪਾ ਕਰਦੇ ਹਨ। ਸਤਿਗੁਰੂ ਜੀ ਜੈਸਾ ਕੋਈ ਸੱਜਣ ਨਹੀਂ ਹੋ ਸਕਦਾ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜੈਸਾ ਕੋਈ ਸੱਜਣ ਨਹੀਂ ਹੋ ਸਕਦਾ। ਜਿਨ੍ਹਾਂ ਜਿਨ੍ਹਾਂ ਨਾਲ ਸੱਜਣਤਾਈਆਂ ਲਾਈਆਂ ਉਹਨਾਂ ਨਾਲ ਫਿਰ ਨਿਭਾਈਆਂ, ਭਾਈ ਮਰਦਾਨੇ ਨੂੰ ਆਪਣਾ ਕਿਹਾ, ਸਾਰੀ ਜ਼ਿੰਦਗੀ ਨਾਲ ਰੱਖਿਆ, ਅੰਤਲੇ ਪੜਾਅ ਤੱਕ ਨਾਲ ਰੱਖਿਆ, ਅਖੀਰਲੀ ਸਰੀਰਕ ਵਿਦਾਈ ਗੁਰੂ ਨਾਨਕ ਸਾਹਿਬ ਨੇ ਆਪਣੇ ਹੱਥਾਂ ਨਾਲ ਕੀਤੀ ਭਾਈ ਮਰਦਾਨਾ ਜੀ ਦੀ। ਬਾਬਾ ਬੁੱਢਾ ਸਾਹਿਬ ਜੀ ਗੁਰੂ ਕੇ ਸਿੱਖ ਹਨ, ਬ੍ਰਹਮ ਗਿਆਨੀ ਸਿੱਖ ਹਨ, ਛੇਵੇਂ ਪਾਤਸ਼ਾਹ ਤੱਕ ਉਹਨਾਂ ਨੇ ਸੇਵਾ ਕਮਾਈ ਤੇ ਬਚਨ ਸਤਿਗੁਰਾਂ ਤੋਂ ਲਿਆ ਕਿ ਮਹਾਰਾਜ ਸੱਚੇ ਪਾਤਸ਼ਾਹ ਅੰਤਲੇ ਸਮੇਂ ਤੁਹਾਡਾ ਦੀਦਾਰ ਮੈਨੂੰ ਹੋਵੇ, ਤੁਹਾਡੇ ਮੈਂ ਦਰਸ਼ਨ ਕਰਾਂ, ਮੇਰੀ ਜਿਹੜੀ ਅੰਤਮ ਕਿਰਿਆ ਤੁਸੀਂ ਕਰੋ ਆਪਣੇ ਹੱਥਾਂ ਨਾਲ। ਤੇ ਛੇਵੇਂ ਪਾਤਸ਼ਾਹ ਨੇ ਉਹ ਸਾਰੇ ਬਚਨ ਨਿਭਾਏ। ਇਹ ਮੇਰੇ ਗੁਰੂ ਸਾਹਿਬ ਦੀ ਸੱਜਣਤਾ ਹੀ ਆ, ਕੋਈ ਸੱਜਣ ਬਣ ਕੇ ਤਾਂ ਵੇਖੇ, ਗੁਰੂ ਸਾਹਿਬ ਦਾ ਕੋਈ ਸੱਜਣ ਬਣੇ ਤਾਂ ਸਹੀ। ਗੁਰਮੁਖਾਂ ਦਾ ਕਥਨ ਹੈ ਮਹਾਂਪੁਰਸ਼ਾਂ ਦਾ, ਗੁਰੂ ਜੀ ਦੀ ਲੋੜ ਹੋਵੇ, ਗੁਰੂ ਵੀ ਅਜਿਹਾ ਹੋਵੇ ਜੈਸੇ ਦਸ਼ਮੇਸ਼ ਮਾਤਾ ਗੁਜਰੀ ਦੇ ਲਾਲ ਜੀ, ਵਾਰ ਪਰਿਵਾਰ ਚਾਰੇ ਬੱਚਿਆਂ ਪੁਹਾਈ ਦੇ ਗਏ, ਦੇਸ਼ ਕੌਮ ਉੱਤੋਂ ਕੁਰਬਾਨ ਵਾਲ ਵਾਲ ਜੀ, ਅੰਮ੍ਰਿਤ ਦਾ ਸੋਮਾ ਹੋਵੇ। ਜਦੋਂ ਕਿਰਪਾ ਕਰਦਾ ਨਾ ਤੇ ਤਪਦਿਆਂ ਹੋਇਆਂ ਹਿਰਦਿਆਂ ਨੂੰ ਠਾਰਦਾ ਹੈ, ਸੰਤਾਂ ਦਾ ਸਹਾਈ ਅਤੇ ਪਿਆਰਿਆਂ ਦੀ ਢਾਲ ਜੀ, ਸਾਰੀ ਰਾਤ ਪਹਿਰਾ ਦੇਵੇ ਆਪ ਚੌਂਕੀਦਾਰ ਹੋ ਕੇ, ਪਾਪ ਅੱਗ ਵਿੱਚੋਂ ਲਵੇ ਸਿੱਖ ਨੂੰ ਨਿਕਾਲ ਜੀ। ਪਾਪ ਦੀ ਅੱਗ ਵਿੱਚੋਂ ਕੱਢਣ ਵਾਲੇ ਹਨ ਗੁਰੂ ਸਾਹਿਬ ਜੀ ਐਸੇ ਸੱਜਣ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਮ ਜਿਹਨੇ ਕੇਵਲ ਆਪਣਾ ਸੱਜਣ ਵਿਖਾਇਆ, ਮੋਟਾ ਨਾ ਉਤਰਾਈ ਹੈ ਗੱਲ ਔਗਣ ਭਾਰਾ, ਭਾਰੇ ਔਗਣਾਂ ਵਾਲਾ ਵਿਅਕਤੀ ਆ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਬਾਹਰੋਂ ਦਾ ਚਮਕ ਦਮਕ ਤੇਰੀ ਚੰਗੀ ਆ, ਜਿਹੜੇ ਅਸੀਂ ਦੁਨਿਆਵੀ ਲੋਕ ਹਾਂ ਅਸੀਂ ਬਾਹਰ ਦੀ ਚਮਕ ਦਮਕ ਦੇਖਦੇ ਹਾਂ ਕਿ ਬਾਬਾ ਜੀ ਦਾ ਕੀ ਹਿਸਾਬ ਕਿਤਾਬ, ਜਾਂ ਚੇਲੇ ਕਿੰਨੇ ਕੁ ਨਾਲ ਆ, ਲੈਣ ਕਿੰਨੀ ਕੁ ਨਾਲ ਤੁਰੀ ਆਉਂਦੀ ਆ, ਜਿੰਨਾ ਪਸਾਰਾ ਜ਼ਿਆਦਾ ਤੇ ਓਨਾ ਅਸੀਂ ਵੱਡਾ ਬਾਬਾ ਸਮਝਦੇ ਹਾਂ, ਅੱਗੇ ਕਾਰ ਪਿੱਛੇ ਕਾਰ ਤੇ ਫਿਰ ਬਾਬਾ ਜੀ ਦੀ ਜੈ ਜੈਕਾਰ, ਕਾਰਾਂ ਹੀ ਚਾਹੀਦੀਆਂ ਚਾਰਜ ਹੋਰ। ਇਹ ਕਾਰਾਂ ਕਿਸੇ ਨੂੰ ਸੰਤ ਨਹੀਂ ਬਣਾ ਸਕਦੀਆਂ, ਸੋਈ ਸੰਤ ਜੇ ਭਾਵ ਹੈ ਰਾਮ, ਸੰਤ ਗੋਬਿੰਦ ਕਹਿ ਏਕ ਹੈ ਕੰਮ, ਸੰਤੋ ਆ ਜਿਹਨੂੰ ਗੁਰੂ ਸਾਹਿਬ ਕਿਰਪਾ ਕਰਕੇ ਬਣਾ ਲੈਣ। ਮਹਾਰਾਜ ਕਹਿੰਦੇ, ਬਾਹਰੋਂ ਤਾਂ ਕਹਿਣ ਦੇ ਭਾਂਡੇ ਦੀ ਤਰ੍ਹਾਂ ਤੇਰਾ ਜੀਵ ਲਿਆ, ਬੜੀਆਂ ਚਿਲਕਾਂ ਮਾਰਦਾ, ਬੜਾ ਲਿਸ਼ਕਦਾ ਧੋਤਮ ਕਲੜੀ ਮਸ, ਤੇ ਜੇ ਕਾਨ ਕਹਿਣ ਦਾ ਭਾਂਡਾ ਜਿਹੜਾ ਨਾ ਉਹਨੂੰ ਰਗੜੀਏ ਤੇ ਉਹਦੇ ਚੋਂ ਕਾਲਖ ਲਈਦੀ ਆ। ਬਾਹਰੋਂ ਵੇਖਣ ਨੂੰ ਸਾਨੂੰ ਸੰਤ ਤੇ ਵੱਡੇ ਹੀ ਉਹ ਕਹਾਉਣ ਵਾਲੇ ਦਿਸਦੇ ਆ ਜੀ, ਇਹ ਬੜੇ ਤਗੜੇ ਨੇ, ਬੜੇ ਪਹੁੰਚੇ ਹੋਏ ਆ, ਕਾਰਨ ਇਹ ਆ ਅਸੀਂ ਰਗੜ ਕੇ ਨਹੀਂ ਦੇਖਦੇ।
ਸਾਡੇ ਕੋਲ ਜਿਹੜੀ ਪਰਖ ਦੀ ਅੱਖ ਨਹੀਂ ਨਾ ਹੈ, ਬਾਣੀ ਦਾ ਗਿਆਨ ਨਹੀਂ ਆ, ਤੇ ਅਸੀਂ ਫਿਰ ਮਗਰ ਹੋ ਤੁਰਦੇ ਹਾਂ। ਤੇ ਜਿਹਨਾਂ ਦਾ ਆਗੂ ਅੰਨਾ ਹੋਵੇ ਪਿਆਰਿਓ, ਫਿਰ ਪਿੱਛੇ ਚੱਲਣ ਵਾਲਿਆਂ ਨੂੰ ਪਰਾਏ ਪਾ ਦਿੰਦਾ, ਉਹ ਆਪ ਜਾ ਕੇ ਡਿੱਗਦਾ ਖੱਡ ਵਿੱਚ ਤੇ ਮਗਰਲੇ ਚੇਲਿਆਂ ਨੂੰ ਵੀ ਖੱਡ ਵਿੱਚ ਸੁੱਟਦਾ ਹੈ, ਉਹਨਾਂ ਦਾ ਜੀਵਨ ਵੀ ਬਰਬਾਦ ਕਰਦਾ, ਕਿਉਂਕਿ ਉਹਨਾਂ ਦੇ ਪਾਸ ਨਹੀਂ ਹੈ ਰਗੜਨ ਦੀ ਸ਼ਕਤੀ, ਗੁਰੂ ਕੀ ਬਾਣੀ ਦੀ ਕਸੌਟੀ ਨਹੀਂ ਹੈ। ਮਹਾਰਾਜ ਕਹਿੰਦੇ ਕਹਿਣ ਦੇ ਭਾਂਡੇ ਨੂੰ ਰਗੜੀਏ ਉਹਦੇ ਵਿੱਚ ਕਾਲਖ ਨਿਕਲਦੇ ਆ, ਤੇ ਜਿਸ ਵੇਲੇ ਤੇਰੇ ਵਰਗੇ ਦਾ ਜੀਵਨ ਵਿਚਾਰੀਏ ਨਾ, ਵੇਖੀਏ ਅੰਦਰੋਂ ਕਿ ਤੂੰ ਕੈਸਾ ਆ, ਤੇ ਅੰਦਰੋਂ ਕਾਲਖ ਨਾਲ ਭਰਿਆ ਹੋਇਆ, ਪਾਪਾਂ ਦੀ ਕਾਲਖ, ਭੈੜੇ ਸੰਸਕਾਰਾਂ ਦੀ ਕਾਲਖ ਆ, ਤੇ ਕਾਲਖ ਪਾਪਾਂ ਦੀ ਐਸੀ ਆ, ਪਾਪਾਂ ਦੀ ਇੱਛਾ ਰੂਪ ਜਿਹੜੀ ਕਾਲਖ ਆ, ਧੋਤਿਆਂ ਝੂਠ ਨਾ ਉੱਤਰ। ਜੇ ਅਸੀਂ ਇਹਨੂੰ ਵਾਰ ਵਾਰ ਧੋ ਵੀ ਲਈਏ, ਇਹਦਾ ਇਸ਼ਨਾਨ ਵੀ ਸਰੀਰ ਦਾ ਕਰਾ ਲਈਏ, ਤਾਂ ਵੀ ਇਹ ਝੂਠ ਨਹੀਂ ਉੱਤਰਦੀ, ਅਪਵਿੱਤਰਤਾ ਜਿਹੜੀ ਮਨ ਦੀ ਹੈ ਇਹ ਦੂਰ ਨਹੀਂ ਹੁੰਦੀ। ਜੇ ਅਸੀਂ 100 ਤੀਰਥਾਂ ਤੇ ਵੀ ਜਾ ਕੇ ਇਸ਼ਨਾਨ ਕਰੀਏ,
ਸੱਜਣ ਸੇਹੀ ਨਾਲ ਮੈਂ,
ਗੁਰੂ ਸਾਹਿਬ ਜੀ ਦੀ ਬਾਣੀ ਮੁਤਾਬਕ ਮਹਾਰਾਜ ਸੱਜੇ ਪਾਤਸ਼ਾਹ ਨੇ ਡੈਫੀਨੇਸ਼ਨ ਦੱਸੀ। ਹਜ਼ੂਰ ਕਹਿੰਦੇ ਸੱਜਣ ਹੁੰਦਾ ਜਿਹੜਾ ਸਾਡੇ ਨਾਲ ਰਹੇ, ਜਿਹੜਾ ਨਾਲ ਨਹੀਂ ਹੁੰਦਾ, ਜਦੋਂ ਲੋੜ ਆ ਪਾਸ ਨਾ ਹੋਵੇ ਉਹ ਸੱਜਣ ਕਾਹਦਾ। ਸੱਜਣ ਉਹ ਹੈ ਜਿਹੜਾ ਮੇਰੇ ਨਾਲ ਹੈ ਹਮੇਸ਼ਾ,
ਚੱਲਦਿਆਂ ਨਾਲ ਚਲਾਨ,
ਜਦੋਂ ਦੁਨੀਆਂ ਤੋਂ ਚੱਲੀਏ ਉਦੋਂ ਵੀ ਨਾਲ ਹੋਵੇ, ਤੇ ਜਦੋਂ ਦੁਨੀਆਂ ਵਿੱਚ ਚੱਲੀਏ ਉਦੋਂ ਵੀ ਨਾਲ ਹੋਵੇ, ਉਹ ਸੱਜਣ ਆ, ਤੇ ਉਹ ਹੈ ਪ੍ਰਮਾਤਮਾ।
ਲੇਖਾ ਮੰਗੀਆ,
ਕਈ ਲੋਕਾਂ ਦਾ ਸਾਡਾ ਪੜ੍ਹਿਆ ਲਿਖਿਆ ਦਾ ਹਿਸਾਬ ਕਿਤਾਬ ਹੈ ਜੀ, ਲੇਖੀ ਦੀ ਗੱਲ ਨਾ ਕਰਿਆ ਕਰੋ, ਅਗਲਾ ਕਿਨ ਡਿੱਠਾ ਇਹੋ ਜਦ ਮਿੱਠਾ, ਅਗਲਾ ਕਿਨ ਡਿੱਠਾ, ਅਸੀਂ ਵਾਕ ਕਹਿ ਦਿੰਦੇ ਹਾਂ ਕਿ ਅੱਗੇ ਕੋਈ ਲੇਖਾ ਮੰਗਣ ਵਾਲਾ ਨਹੀਂ ਆ। ਬਾਣੀ 'ਚ ਬੜੇ ਪ੍ਰਮਾਣ ਨੇ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ, ਇੱਥੇ ਵੀ ਬਚਨ ਆਏ ਹਨ ਕਿ ਜਿੱਥੇ ਲੇਖਾ ਮੰਗੀ ਹੈ ਅੱਗੇ ਹਿਸਾਬ ਕਿਤਾਬ ਹੋਣਾ ਹੈ। ਚਲੋ ਸਤਾਬ ਦੀਵਾਨ ਬੁਲਾਇਆ, ਚੱਲ ਦਰਹਾਲ ਦੀਵਾਨ ਬੁਲਾਇਆ, ਹਰ ਫੁਰਮਾਨ ਦਰਗਹਿ ਕਾ ਆਇਆ, ਤੇਰਾ ਜਿਹੜਾ ਹਿਸਾਬ ਕਿਤਾਬ ਹੈ ਉਹ ਅੱਗੇ ਹੋਣਾ। ਤੇ ਜਿਹੜਾ ਸੱਜਣ ਹੈ ਅਸਲੀ, ਹਜ਼ੂਰ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਤਾਂ ਉੱਥੇ ਵੀ ਨਾਲ ਖੜਾ ਹੁੰਦਾ, ਉੱਥੇ ਵੀ ਸਾਰੇ ਹਿਸਾਬ ਕਿਤਾਬ ਜਿਹੜੇ ਹੈ ਨਿਬੇੜਦਾ ਹੈ।
ਖੜੇ
ਖੜੇ ਦਿਸਦੇ ਹਨ ਗੁਰੂ ਸਾਹਿਬ ਜੀ, ਸੱਜਣ ਸਹਾਇਤਾ ਕਰਨ ਵਾਲੇ ਪ੍ਰਲੋਕ ਵਿੱਚ ਵੀ ਵਿਸ਼ਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ। ਦ੍ਰਿਸ਼ਟਾਂਤ ਹਨ, ਜਿਵੇਂ ਕੱਚੇ ਕੋਠੇ ਹੁੰਦੇ ਆ, ਪੱਕੇ ਕੋਠੇ ਹੁੰਦੇ ਆ, ਹਵੇਲੀਆਂ ਹੁੰਦੀਆਂ ਹਨ, ਇੱਕ ਮੰਜ਼ਿਲੇ ਦੋ ਮੰਜ਼ਿਲੇ ਮਕਾਨ ਬਣੇ ਹਨ, ਉਹਦੀਆਂ ਮੰਜ਼ਿਲਾਂ ਵਾਲਾ ਕੋਈ ਮਕਾਨ ਬਣਾ ਲਵੇ ਤੇ ਪਾਸੇ ਉਹਦੇ ਬਹੁਤ ਚਿੱਤਰਕਾਰੀ ਕੀਤੀ ਹੋਵੇ, ਸਜਾਈ ਹੋਵੇ ਸੋਹਣੀ ਮਕਾਨ ਦੇ,
ਪਰ
ਉਸ ਮਕਾਨ ਤੋਂ ਬਣਾਏ ਹੋਏ ਮਹੱਲ ਤੋਂ ਜੇ ਕੰਮ ਨਹੀਂ ਲੈਣਾ ਤੇ ਫਿਰ ਉਹ ਮਕਾਨ ਕਿਸ ਕੰਮ ਆ। ਮਕਾਨ ਜਿੰਨਾ ਮਰਜ਼ੀ ਵਧੀਆ ਹੋਵੇ, ਮਹੱਲ ਬਣਾ ਲਿਆ ਜਾਵੇ, ਪਰ ਉਹਦੇ ਵਿੱਚ ਕੋਈ ਰਹੇ ਨਾ, ਉਹਦੇ ਤੋਂ ਕੰਮ ਨਾ ਲਈਏ ਤੇ ਕੀ ਫਾਇਦਾ ਉਹਦਾ। ਤੇ ਆਹ ਸਾਡਾ ਸਰੀਰ ਵੀ ਇੱਕ ਮਹੱਲ ਆ, ਜੇ ਇਹਦੇ ਪਾਸੋਂ ਚੰਗੇ ਕੰਮ ਨਹੀਂ ਲੈਣੇ, ਚੰਗਿਆਈਆਂ ਨਹੀਂ ਕਰਨੀਆਂ, ਤੇ ਕਿਸ ਕੰਮ ਹੈ ਸਰੀਰ। ਜਿਹੜੇ ਵਿੱਚੋਂ ਮਕਾਨ ਸੱਖਣੇ ਨੇ, ਮਹੱਲ ਸੱਖਣੇ ਨੇ, ਉਹ ਕਿਸੇ ਕੰਮ ਨਹੀਂ ਆਉਂਦੇ ਹਨ। ਇਸੇ ਤਰ੍ਹਾਂ ਜਿਹੜੇ ਸਰੀਰ ਸ਼ੁਭ ਗੁਣਾਂ ਤੋਂ ਬਾਹਰੇ ਹਨ, ਖਾਲੀ ਹਨ, ਕਿਸੇ ਕੰਮ ਨਹੀਂ ਆਉਂਦੇ।
ਕੱਪੜੇ
ਹੋਰ ਦ੍ਰਿਸ਼ਟਾਂਤ ਦੇਖ ਕਰਕੇ, ਜਿਵੇਂ ਬੰਗਲਾ ਹੁੰਦਾ ਨਾ, ਤੇ ਉਹਦੇ ਚਿੱਟੇ ਖੰਭ ਹੁੰਦੇ ਹਨ,
ਜਿਹੜੇ
ਬੰਗਲੇ ਆ ਤੀਰਥਾਂ ਤੇ ਨਦੀਆਂ ਤੇ ਦਰਿਆਵਾਂ ਤੇ ਵਸਦੇ ਹਨ। ਬੰਗਲਿਆਂ ਦੀ ਜਿਹੜੀ ਖੁਰਾਕ ਆ, ਜਿਹੜੇ ਜੀਵ ਪਾਣੀ ਵਿੱਚ ਰਹਿੰਦੇ ਆ, ਮੱਛੀਆਂ ਆਦਿ ਛੋਟੀਆਂ, ਉਹਨਾਂ ਨੂੰ ਪਕੜ ਕੇ ਘੁੱਟ ਘੁੱਟ ਕੇ ਮਾਰ ਕੇ ਖਾ ਜਾਂਦੇ
ਆ।
ਅੱਗੇ ਜਿਹੜਾ ਬੱਗੇ ਸ਼ਬਦ ਹੈ, ਇੱਥੇ ਇਹਦਾ ਅਰਥ ਹੈ ਹੰਸ। ਜਿਹੜੇ ਬੰਗਲੇ ਆ ਉਹ ਕਦੇ ਹੰਸ ਨਹੀਂ ਕਹੇ ਜਾ ਸਕਦੇ, ਜਿਵੇਂ ਬੰਗਲਾ ਕਦੇ ਹੰਸ ਨਹੀਂ ਬਣ ਸਕਦਾ। ਇੱਦਾਂ ਪਾਪ ਦ੍ਰਿਸ਼ਟੀ ਵਾਲਾ ਜਿਹੜਾ ਬੰਦਾ ਹੈ, ਕਦੇ ਸਾਧੂ ਸੰਤ ਮਹਾਂਪੁਰਖ ਨਹੀਂ ਬਣ ਸਕਦਾ।
ਸਿਮਲ ਰੁੱਖ ਸਰੀਰ,
ਜਿਵੇਂ ਸਿਮਲ ਦਾ ਰੁੱਖ ਹੁੰਦਾ ਹੈ, ਇਸ ਤਰ੍ਹਾਂ ਉਸ ਸਿਮਲ ਦੇ ਰੁੱਖ ਦੀ ਤਰ੍ਹਾਂ ਸਰੀਰ ਹੋ ਰਿਹਾ, ਮੈਦਾ ਅਰਥ ਹੁੰਦਾ ਰੂਪ। ਸੋ ਉਸਦਾ ਸਰੂਪ ਇਹ ਸਰੀਰ ਜਿਹੜਾ ਬਣ ਰਿਹਾ ਸਿਮਲ ਜੈਸਾ।
ਮੈਂ
ਦਾ ਅਰਥ ਹੁੰਦਾ ਵਿੱਚ, ਜਨ ਜੀਵ ਜਿਹੜੇ ਨੇ ਉਹ ਵੇਖ ਕਰਕੇ ਭੁੱਲ ਜਾਂਦੇ, ਜਿਵੇਂ ਤੋਤੇ ਜਿਹੜੇ ਆ ਉਹ ਭੁੱਲ ਜਾਂਦੇ ਨਾ ਸਿਮਲ ਰੁੱਖ ਨੂੰ ਵੇਖ ਕੇ, ਤੇ ਫਲਦਾਇਕ ਜਾਣ ਕਰਕੇ, ਤੇ ਉਹ ਵਿੱਚ ਚੁੰਝ ਮਾਰ ਦਿੰਦਾ ਤੋਤਾ, ਚੁੰਝ ਵਿਚਾਰੇ ਦੀ ਫਸ ਜਾਂਦੀ ਆ, ਫਿਰ ਮਰ ਜਾਂਦਾ ਹੈ। ਉਹ ਫਲ ਜਿਹੜਾ ਹੈ ਫਲ ਫਿੱਕੇ ਫੁੱਲ ਬਗ ਬਗੇ ਕੰਮ ਨਾ ਆਵੇ, ਪੱਤ ਐਸਾ ਹੁੰਦਾ ਹੈ ਸਿਮਲ ਦਾ ਰੁੱਖ।
ਫਲ ਕੰਮ ਨਾ ਆਵੇ
ਸਿਮਲ ਦਰਖਤ ਦੇ ਜਿਹੜੇ ਫਲ ਹਨ ਉਹ ਕਿਸੇ ਦੇ ਖਾਣ ਦੇ ਕੰਮ ਨਹੀਂ ਆਉਂਦੇ ਜਾਨਵਰਾਂ ਦੇ ਵੀ।
ਗੁਣ ਮੈਂ ਤਨ ਹੰਲਾ
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਜਿਹੜੇ ਔਗਣ ਨੇ ਨਾ ਉਹ ਤੇਰੇ ਸਰੀਰ ਦੇ ਮੈਂ ਵਿੱਚ ਹਨ। ਇਹ ਸਮਝਣਾ ਉਹ ਸਿਮਲ ਵਾਲੇ ਜਿਹੜੇ ਔਗਣ ਆ ਉਹ ਤੇਰੇ ਸਰੀਰ ਵਿੱਚ ਆ, ਜਿਹੜੇ ਚੇਲੇ ਤੇਰੇ ਪਾਸ ਆਉਂਦੇ ਹਨ ਤੂੰ ਉਹਨਾਂ ਨੂੰ ਮਾਰ ਕੇ ਦਿਖਾ ਜਾਂਦਾ, ਉਹਨਾਂ ਨੂੰ ਲੁੱਟ ਲੈਂਦਾ ਹੈ।
ਭਾਰ ਉਠਾਇਆ
ਐਸੀ ਹਾਲਤ ਹੈ ਤੇਰੀ ਕਿ ਜਿਵੇਂ ਕਿਸੇ ਅੰਨੇ ਬੰਦੇ ਨੇ ਸਿਰ ਤੇ ਭਾਰ ਚੱਕ ਲਿਆ ਹੋਵੇ। ਰਸਤਾ ਹੈ ਉਹ ਪਹਾੜੀ ਹੋਵੇ, ਪਹਾੜੀ ਰਸਤਾ ਤੈਅ ਕਰਕੇ ਜਾਣਾ ਹੋਵੇ ਤੇ ਮਨੁੱਖ ਅੰਨਾ ਵੀ ਹੋਵੇ ਤੇ ਸਿਰ ਤੇ ਭਾਰ ਚੱਕਿਆ ਹੋਵੇ, ਮਹਾਰਾਜ ਕਹਿੰਦੇ ਐਸੀ ਤੇਰੀ ਹਾਲਤ ਹੈ। ਅੱਖਾਂ ਦੇ ਨਾਲ ਢੂੰਡਿਆ ਲੱਭਿਆ ਵੀ ਕੁੱਝ ਨਹੀਂ ਲੱਭਦਾ, ਕੁੱਝ ਪਤਾ ਨਹੀਂ ਲੱਗਦਾ ਕਿ ਅੱਗੇ ਕੀ ਹੈ।
ਚੜ ਲੰਗਾ ਕਿਤੇ
ਭਾਰ ਦੀ ਸਹਿਤ ਹੋਏ ਹੋਏ ਜੀਵ ਐ ਸੱਜਣਾ ਠਾਕੁਰੂ ਤੂੰ ਤੇਰਾ ਜੀਵਨ ਹੈ ਤੇ ਕਿੱਥੇ ਚੜ ਕੇ ਤੂੰ ਪਹੁੰਚ ਜਾਏਗਾ, ਕਿਵੇਂ ਲੰਘ ਜਾਏਗਾ ਚੜ ਕੇ ਪਹਾੜ ਨੂੰ। ਆਪਣਾ ਭਾਰ ਤੇ ਤੇਰਾ ਚੱਕਿਆ ਨਹੀਂ ਜਾ ਸਕਦਾ ਹੈ। ਕਬੀਰ ਭਾਰ ਪਰਾਈ ਸਿਰ ਚੜੈ ਚੱਲਿਓ ਚਾਹੈ ਬਾਟ, ਆਪਣੇ ਭਾਰ ਹੈ ਨਾ ਡਰੈ ਆਗੈ ਉਹ ਘੱਟ ਘਾਟ।
ਤੇਰੀਆਂ ਚੰਗਿਆਈਆਂ
ਬੜੀਆਂ ਚਾਕਰੀਆਂ ਨੌਕਰੀਆਂ ਜਿਹੜੀਆਂ ਹਨ ਉਹ ਕਰਨੀਆਂ ਤੇ ਚੰਗੇ ਬਣ ਬਣ ਕੇ ਵਿਖਾਉਣਾ। ਇਸੇ ਤਰ੍ਹਾਂ ਚਾਕਰੀਆਂ ਲੋਕਾਂ ਨੂੰ ਲੋਕਾਂ ਕੋਲ ਕਹਾਉਣਾ ਜੀ ਮੈਂ ਤੁਹਾਡਾ ਨੌਕਰ ਹਾਂ, ਕਿ ਬਾਹਰੋਂ ਪਖੰਡ ਕਰਦੇ ਹਨ ਮੈਂ ਤੇਰਾ ਨੌਕਰ ਹਾਂ ਜੀ ਮੈਂ ਸੰਗਤ ਦਾ ਨੌਕਰ ਹਾਂ, ਪਰ ਅੰਦਰੋਂ ਹੁੰਦੇ ਨੇ। ਏਦਾਂ ਦੇ ਚਾਕਰ ਆਪਣੇ ਆਪ ਨੂੰ ਕਹਾਉਣਾ ਤੇ ਚੰਗੇ ਬਣ ਬਣ ਕੇ
ਵਿਖਾਉਣਾ।
ਇਹ ਸਾਰੀ ਜਿਹੜੀ ਚਾਪਲੂਸੀ ਆ ਦਿਖਾਵਾ ਹੈ ਇਹ ਕੋਈ ਭੋਆ ਬੰਦਾ ਤੇ ਕਰ ਨਹੀਂ ਸਕਦਾ। ਬਹੁਤ ਜਿਹੜੇ ਸਿਆਣੇ ਤੇ ਚਾਤੁਰ ਹੁੰਦੇ ਨੇ ਸ਼ਾਰਪ ਮਾਈਂਡ ਲੋਕ ਉਹ ਏਦਾਂ ਦੇ ਕੰਮ ਕਰਦੇ ਆ ਕਿ ਆਪਣਾ ਪਾਜ ਨਹੀਂ ਉਗੜਨ ਦਿੰਦੇ, ਪਤਾ ਨਹੀਂ ਲੱਗਣ ਦਿੰਦੇ।
ਨਾਨਕ ਨਾਮ ਸੰਭਾਲ
ਕਹਿੰਦੇ ਉਹ ਕਿਸ ਕੰਮ ਨੇ ਤੇਰੇ, ਜੋ ਕੁਝ ਵੀ ਜੋੜ ਲਵੇਂਗਾ ਬਣਾ ਲਵੇਂਗਾ ਕਿਹੜਾ ਹਿੱਕ ਤੇ ਧਰ ਕੇ ਸਾਰਾ ਕੁਝ ਲੈ ਜਾਏਗਾ, ਸਭ ਇੱਥੇ ਹੀ ਰਹਿ ਜਾਏਗਾ। ਫਿਰ ਉਹ ਸੱਜਣ ਨੇ ਹੱਥ ਜੋੜ ਕੇ ਬੇਨਤੀ ਕੀਤੀ ਜੀ ਮੈਂ ਕੀ ਕਰਾਂ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨਾਨਕ ਨਾਮ ਸੰਭਾਲ ਤੂੰ ਸੱਜੇ ਹਿਰਦੇ ਨਾਲ, ਨਾਨਕ ਨਾਉ ਖੁਦਾਏ ਕਾ ਦਿਲ ਹੱਛਾ ਮੁੱਖ ਲਹਿਓ। ਪਰਮਾਤਮਾ ਦਾ ਨਾਮ ਸ਼ੁੱਧ ਵਿਚਾਰ ਨਾਲ, ਪ੍ਰੇਮ ਨਾਲ, ਸ਼ੁੱਧ ਭਾਵਨਾ ਨਾਲ ਭਾਈ ਜਪੋ। ਹਜ਼ੂਰ ਕਹਿੰਦੇ ਨੇ ਪਰਮਾਤਮਾ ਦੇ ਨਾਮ ਨੂੰ ਚੇਤੇ ਕਰ,
ਸ਼ੁੱਧ ਹੈ ਜੇਤੇ,
ਜਿਸ ਕਰਕੇ ਔਗੁਣਾਂ ਵਿੱਚ ਬੱਝਾ ਹੋਇਆ ਤੇਰਾ ਜੀਵਨ ਹੈ ਤੇ ਇਹ ਛੁੱਟ ਜਾਏ, ਔਗੁਣਾਂ ਤੋਂ ਪਾਪਾਂ ਤੋਂ ਬੁਰਾਈਆਂ ਤੋਂ ਤੇਰਾ ਬਚਾਅ ਹੋ ਸਕੇ, ਪਰਮਾਤਮਾ ਦਾ ਨਾਮ ਸਿਮਰਿਆ ਕਰ। ਸੋ ਸਤਸੰਗਤ ਜੀ, ਮਹਾਰਾਜ ਸਾਹਿਬ ਜੀ ਨੇ ਇਹ ਪਰਮ ਪਵਿੱਤਰ ਮਹਾਨ ਉਪਦੇਸ਼ ਸਾਨੂੰ ਬਖਸ਼ਿਆ ਹੈ, ਇਹ ਸਾਡੇ ਸਾਰਿਆਂ ਵਾਸਤੇ ਹੈ। ਬਹੁਤ ਸਾਰੀਆਂ ਗਲਤੀਆਂ ਭੁੱਲਾਂ ਚੁੱਕਾਂ ਹੋਣੀਆਂ ਸੁਭਾਵਿਕ ਹਨ। ਮਹਾਰਾਜ ਜੀ ਦੇ ਅੱਗੇ ਸਰਗੁਣਾਂ ਅੱਗੇ ਅਰਦਾਸ ਕਰੀਏ ਕਿ ਇਹ ਪਾਵਨ ਉਪਦੇਸ਼ ਸਾਡੇ ਹਿਰਦਿਆਂ 'ਚ ਵੱਸ ਜਾਏ, ਜਿਸ ਦਾ ਮੰਨਣ ਮਧਿਆਸਨ ਕਰਕੇ ਆਪਾਂ ਲੋਕ ਸੁਖੀਏ, ਪਰਲੋਕ ਸੁਹੇਲੇ ਹੋਈਏ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮੇਰੇ ਮਾਲਕ ਜੀ ਦਾ ਬਹੁਤ ਬਹੁਤ ਧੰਨਵਾਦ, ਗੁਰੂ ਕੀਆਂ ਸੰਗਤਾਂ ਦਾ, ਗੁਰੂ ਦੇ ਪਿਆਰੇ ਹੈੱਡ ਗ੍ਰੰਥੀ ਸਾਹਿਬਾਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੇ ਦਰ ਦੇ ਪ੍ਰਮੁੱਖ ਸੇਵਾਦਾਰ ਸਿੰਘ ਸਾਹਿਬ ਜੀ ਗਿਆਨੀ ਜਗਤਾਰ ਸਿੰਘ ਜੀ ਦਾ ਬਹੁਤ ਧੰਨਵਾਦ, ਜਿਨ੍ਹਾਂ ਨੇ ਸੰਗਤਾਂ ਦੇ ਦਰਸ਼ਨ ਕਰਵਾਏ ਹਨ। ਸੋ ਆਓ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤੇ, ਨਾਨਕ ਨਾਮ ਸੰਭਾਲ ਤੂੰ ਬੱਦਾ ਛੁੱਟ ਹੈ